ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਸੁਖੀਏ ਕਉ ਭੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ਕਰਨ ਕਰਾਵਣ ਹਾਰ ਸੁਆਮੀ ਆਪਣ ਹਾਥ ਸੰਜੋਗੀ ਮਨ ਮੇਰੇ ਜਿਨੇ ਆਪਣਾ ਭਰਮ ਗੁਆਤਾ ਤਿਸ ਕੈ ਭਾਣੈ ਕੋਈ ਨ ਭੁੱਲਾ ਜਿਨ ਸਗਲ ਬ੍ਰਹਮ ਪਛਾਤਾ ਰਹਾਉ ਮਨ ਮੇਰੇ ਜਿਨੇ ਆਪਣਾ ਭਰਮ ਗੁਆਤਾ ਤਿਸ ਕੈ ਭਾਣੈ ਕੋਈ ਨਾ ਭੁੱਲਾ ਜਿਨ ਸਗਲ ਬ੍ਰਹਮ ਪਛਾਤਾ ਰਹਾਉ ਸੁਖੀਏ ਕਉ ਭੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਇਸ ਵੇਲੇ ਲੜੀਵਾਰ ਕਥਾ ਸੋਰਠ ਰਾਗ ਦੇ ਅੰਦਰ ਚੱਲ ਰਹੀ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਇਸ ਪਵਿੱਤਰ ਸ਼ਬਦ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦ੍ਰਿਸ਼ਟੀ ਸ੍ਰਿਸ਼ਟੀਵਾਦ ਦਾ ਕਥਨ ਕੀਤਾ ਹੈ। ਸਿਆਣੇ ਪੁਰਖਾਂ ਦਾ ਕਥਨ ਹੈ, ਯਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਜਿਹੋ ਜਿਹੀ ਮਨੁੱਖ ਦੀ ਦ੍ਰਿਸ਼ਟੀ ਹੁੰਦੀ ਹੈ, ਉਹ ਜਿਹੀ ਹੀ ਸ੍ਰਿਸ਼ਟੀ ਪ੍ਰਤੀਤ ਹੁੰਦੀ ਹੈ। ਮਨ ਮੇਰੇ ਜਿਨੇ ਆਪਣਾ ਭਰਮ ਗੁਆਤਾ ਤਿਸ ਕੈ ਭਾਣੈ ਕੋਈ ਨਾ ਭੁੱਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਓ। ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਮਨ ਨੂੰ ਸੰਬੋਧਿਤ ਹੋ ਕੇ ਸਤਿਗੁਰੂ ਫਰਮਾਉਂਦੇ ਹਨ, ਮਨ ਮੇਰੇ, ਐ ਮੇਰੇ ਮਨ, ਜਿਨ ਆਪਣਾ ਭਰਮ ਗੁਆਤਾ, ਜਿਸ ਮਨੁੱਖ ਨੇ ਆਪਣਾ ਭਰਮ ਗੁਆ ਲਿਆ ਤਿਸ ਕੈ ਭਾਣੈ ਕੋਈ ਨਾ ਭੁੱਲਾ, ਫਿਰ ਉਹਦੇ ਭਾਣੇ ਵਿੱਚ ਭਾਵ ਉਹਦੇ ਖਿਆਲ ਵਿੱਚ ਕੋਈ ਵੀ ਮਨੁੱਖ ਭੁੱਲਿਆ ਹੋਇਆ ਨਹੀਂ ਹੈ। ਕਿਉਂ ਉਹਨੂੰ ਇਉਂ ਜਾਪ ਰਿਹਾ ਹੈ, ਸਾਰੇ ਜੀਵ ਵਾਹਿਗੁਰੂ ਦੀ ਰਜ਼ਾਵੇ ਚੱਲ ਰਹੇ ਹਨ। ਉਸ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਜੀਵਾਂ ਨੂੰ ਸਿਰ ਬਸਿਰ ਧੰਦਿਆਂ ਦੇ ਵਿੱਚ ਲਾਇਆ ਹੋਇਆ। ਜਿਤ ਜਿਤ ਲਾਵਹੋ ਤਿਤ ਲੱਗੈ ਹਰ ਨਾਥ, ਨਾਨਕ ਇਨ ਕੈ ਕਛੂ ਨ ਹਾਥ। ਜਦੋਂ ਸਾਰਾ ਕੁਝ ਵਾਹਿਗੁਰੂ ਦੇ ਭਾਣੇ ਵਿੱਚ ਹੀ ਹੋ ਰਿਹਾ ਹੈ, ਫਿਰ ਉਸ ਗਿਆਨਵਾਨ ਦੀ ਦ੍ਰਿਸ਼ਟੀ ਵਿੱਚ ਕੋਈ ਵੀ ਭੁੱਲਿਆ ਨਹੀਂ ਹੈ। ਜਿਨ ਸਗਲੋ ਬ੍ਰਹਮ ਪਛਾਤਾ, ਜਿਸਨੇ ਸਾਰਿਆਂ ਅੰਦਰ ਹੀ ਬ੍ਰਹਮ ਨੂੰ ਪਛਾਣ ਲਿਆ, ਭਾਵ ਜਿਸਨੂੰ ਸਾਰਿਆਂ ਵਿੱਚ ਹੀ ਵਾਹਿਗੁਰੂ ਦੀ ਜੋਤ ਦੇ ਦੀਦਾਰ ਹੋਣ ਲੱਗ ਪਏ। ਸਰਵ ਜੋ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ, ਉਹ ਤੇ ਸਾਰਿਆਂ ਨੂੰ ਹੀ ਆਪਣਾ ਸਮਝਦਾ ਹੈ, ਸਾਰਿਆਂ ਨੂੰ ਹੀ ਆਪਣੇ ਨਾਲੋਂ ਚੰਗੀ ਸਮਝਦਾ ਹੈ। ਉਸ ਦੇ ਖਿਆਲ ਦੇ ਵਿੱਚ ਕੋਈ ਵੀ ਭੁੱਲਿਆ ਨਹੀਂ ਹੈ, ਕਿਉਂਕਿ ਉਹ ਆਪ ਭਰਮ ਤੋਂ ਮੁਕਤ ਹੋ ਗਿਆ। ਲੋ ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸੋਰਠ ਮਹੱਲਾ ਪੰਜਵਾਂ, ਸੁਖੀਏ ਕਉ ਪੇਖੈ ਸਭ ਸੁਖੀਆ, ਰੋਗੀ ਕੈ ਭਾਣੈ ਸਭ ਰੋਗੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਐ ਮਨ ਸੁਖੀਏ ਕਉ, ਜਿਹੜਾ ਆਤਮਕ ਸੁਖ ਮਾਨਣ ਵਾਲਾ ਮਹਾਂਪੁਰਖ ਹੈ, ਸੁਖੀਏ ਕਉ ਪੇਖੈ ਸਭ ਸੁਖੀਆ, ਉਹ ਸਾਰਿਆਂ ਨੂੰ ਹੀ ਸੁਖੀਆ ਵੇਖਦਾ ਹੈ। ਸੁਖੀਏ ਕਉ ਪੇਖੈ ਸਭ ਸੁਖੀਆ, ਜਿਹੜਾ ਆਤਮਕ ਸੁਖ ਮਾਨਣ ਵਾਲਾ ਪੁਰਸ਼ ਹੈ, ਉਹ ਸਾਰੇ ਸੰਸਾਰ ਨੂੰ ਹੀ ਸੁਖੀ ਵੇਖਦਾ ਹੈ। ਰੋਗੀ ਕਹਿ ਭਾਣੇ ਸਭ ਰੋਗੀ, ਅਤੇ ਜਿਹੜਾ ਆਦਮੀ ਬਿਮਾਰ ਹੈ, ਰੋਗੀ ਹੈ, ਉਸ ਰੋਗੀ ਦੇ ਖਿਆਲ ਵਿੱਚ ਸਾਰਾ ਸੰਸਾਰ ਹੀ ਰੋਗੀ ਬਿਮਾਰ ਨਜ਼ਰ ਆਉਂਦਾ ਹੈ। ਜਿਹੜਾ ਆਦਮੀ ਖੁਸ਼ ਹੈ, ਉਹਨੂੰ ਸਾਰੇ ਖੁਸ਼ ਨਜ਼ਰ ਆਉਂਦੇ ਹਨ, ਅਤੇ ਜਿਹੜਾ ਬਿਮਾਰ ਹੈ, ਉਹਨੂੰ ਸਾਰੇ ਬਿਮਾਰ ਹੀ ਦਿਸਦੇ ਨੇ, ਕਿਉਂਕਿ ਉਹਦੇ ਆਪਣੇ ਮਨ ਦੀ ਅਵਸਥਾ ਐਸੀ ਬਣ ਜਾਂਦੀ ਹੈ, ਯਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਸੁਖੀ ਆਦਮੀ ਦੂਸਰਿਆਂ ਨੂੰ ਸੁਖੀ ਵੇਖਦਾ ਹੈ, ਬਿਮਾਰ ਆਦਮੀ ਸਾਰਿਆਂ ਨੂੰ ਬਿਮਾਰ ਵੇਖਦਾ ਹੈ। ਕਰਨ ਕਰਾਵਣ ਹਾਰ ਸੁਆਮੀ, ਆਪਣ ਹਾਥ ਸੰਜੋਗੀ, ਉਹ ਮਾਲਕ ਵਾਹਿਗੁਰੂ ਪਰਮੇਸ਼ਰ ਸਭ ਕੁਝ ਕਰਨ ਤੇ ਕਰਾਉਣ ਵਾਲਾ ਹੈ, ਆਪਣ ਹਾਥ ਸੰਜੋਗੀ। ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਹੀ ਸੰਜੋਗ ਰੱਖੇ ਹੋਏ ਹਨ, ਭਾਵ ਜਿਸ ਸੰਜੋਗ ਦੁਆਰਾ ਜੀਵਾਂ ਦਾ ਪਰਸਪਰ ਮਿਲਾਪ ਹੁੰਦਾ ਹੈ, ਤੇ ਵਾਹਿਗੁਰੂ ਪਰਮੇਸ਼ਰ ਨੇ ਉਹ ਸੰਜੋਗ ਆਪਣੇ ਹੱਥ ਵਿੱਚ ਰੱਖੇ ਹੋਏ ਹਨ। ਸੰਜੋਗ ਵਿਜੋਗ ਧੁਰੋਂ ਹੀ ਹੋਆ, ਸੰਜੋਗ ਤੇ ਵਿਜੋਗ ਧੁਰ ਤੋਂ ਹੀ ਹੋ ਰਹੇ ਹਨ। ਮਨ ਮੇਰੇ ਜਿਨੇ ਆਪਣਾ ਭਰਮ ਗੁਆਤਾ, ਤਿਸਕੈ ਭਾਣੈ ਕੋਈ ਨਾ ਭੁੱਲਾ, ਜਿਨ ਸਗਲੋ ਬ੍ਰਹਮ ਪਛਾਤਾ ਰਹਾਉ। ਐ ਮੇਰੇ ਮਨ, ਜਿਸ ਮਨੁੱਖ ਨੇ ਆਪਣਾ ਭਰਮ ਨਿਵਿਰਤ ਕਰ ਲਿਆ ਹੈ, ਉਸ ਦੇ ਪਾਣੀ ਵਿੱਚ ਉਹਦੇ ਖਿਆਲ ਵਿੱਚ ਕੋਈ ਵੀ ਭੁੱਲਿਆ ਨਹੀਂ ਹੈ, ਭਾਵ ਉਸਨੂੰ ਇਉਂ ਜਾਪਦਾ ਹੈ ਜਿਵੇਂ ਸਾਰੇ ਜੀਵ ਵਾਹਿਗੁਰੂ ਪਰਮੇਸ਼ਰ ਦੇ ਹੀ ਪ੍ਰੇਰੇ ਹੋਏ ਸਭ ਕੁਛ ਕਰ ਰਹੇ ਹਨ। ਜਿਨ ਸਗਲੋ ਬ੍ਰਹਮ ਪਛਾਤਾ, ਜਿਸਨੇ ਸਾਰਿਆਂ ਦੇ ਵਿੱਚ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵਿਆਪਕ ਸਮਝ ਲਿਆ ਤੇ ਉਸਨੂੰ ਕੋਈ ਵੀ ਭੁੱਲਿਆ ਹੋਇਆ ਨਜ਼ਰ ਨਹੀਂ ਆਉਂਦਾ। ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਸੰਤ ਸੰਗ ਜਾ ਕਾ ਮਨ ਸੀਤਲ, ਉਹ ਜਾਣੈ ਸਗਲੇ ਠੰਡੇ। ਸੰਤ ਸੰਗ ਮਹਾਂਪੁਰਖਾਂ ਦੀ ਸੰਗਤ ਕਰਕੇ, ਅਥਵਾ ਸੰਤ ਸਤਿਗੁਰੂ ਦੀ ਸੰਗਤ ਕਰਕੇ ਜਿਸਦਾ ਮਨ ਸ਼ਾਂਤ ਹੋ ਗਿਆ, ਬਲ ਤੋ ਜਲ ਤੋ ਤੌਕਿਆ ਗੁਰ ਚੰਦਨ ਸੀਤ ਲਾਇਓ, ਉਹ ਜਾਣੈ ਸਗਲੀ ਠੰਡੀ, ਉਹ ਫਿਰ ਸਾਰੀ ਸ੍ਰਿਸ਼ਟੀ ਨੂੰ ਹੀ ਠੰਡੀ ਸ਼ਾਂਤ ਜਾਣਦਾ ਹੈ। ਭਾਵ ਜਿਸਦਾ ਆਪਣਾ ਮਨ ਸ਼ਾਂਤ ਹੋ ਜਾਂਦਾ ਹੈ, ਉਹ ਸਾਰੀ ਸ੍ਰਿਸ਼ਟੀ ਨੂੰ ਹੀ ਸ਼ਾਂਤਮਈ ਵੇਖਦਾ ਹੈ। ਹਉਮੈ ਰੋਗ ਜਾ ਕਾ ਮਨ ਵਿਆਪਤ, ਉਹ ਜਨ ਮਰੈ ਬਿਲ ਲਾਤੀ। ਜਿਸ ਮਨੁੱਖ ਦਾ ਮਨ ਹਉਮੈ ਦੇ ਰੋਗ ਦੇ ਨਾਲ ਵਿਆਪਤ ਪ੍ਰਭਾਵਿਤ ਹੋਇਆ ਹੋਇਆ ਹੈ, ਜਿਸਦਾ ਮਨ ਹਉਮੈ ਦੇ ਰੋਗ ਦੇ ਨਾਲ ਗ੍ਰਸਿਆ ਹੋਇਆ ਹੈ, ਉਹ ਜਨੋ ਮਰੈ ਬਿਲ ਲਾਤੀ। ਉਹ ਜੰਮਦਾ ਮਰਦਾ ਹੈ ਤੇ ਵਿਰਲਾਪੀ ਬਿਲ ਲਾਤੀ ਉਹ ਵਿਰਲਾਪ ਕਰਦਾ ਹੈ। ਭਾਵ ਜਿਸਦਾ ਮਨ ਗੁਰੂ ਦੀ ਕਿਰਪਾ ਨਾਲ ਸ਼ਾਂਤ ਹੋ ਗਿਆ, ਉਹ ਸਾਰੇ ਸੰਸਾਰ ਨੂੰ ਸਾਰੀ ਸ੍ਰਿਸ਼ਟੀ ਨੂੰ ਠੰਡੀ ਠਾਰ ਵੇਖਦਾ ਹੈ, ਤੇ ਜਿਸਦਾ ਹਉਮੈ ਦੇ ਰੋਗ ਦੇ ਨਾਲ ਮਨ ਬਿਮਾਰ ਹੈ, ਹਉਮੈ ਦੇ ਰੋਗ ਨਾਲ ਜਿਸਦਾ ਮਨ ਸੜ ਰਿਹਾ ਹੈ, ਉਹ ਸਾਰੀ ਸ੍ਰਿਸ਼ਟੀ ਨੂੰ ਹੀ ਜੰਮਦੀ ਮਰਦੀ ਤੇ ਰੋਂਦੀ ਕਰਲਾਉਂਦੀ ਅਨੁਭਵ ਕਰਦਾ ਹੈ। ਗਿਆਨ ਅੰਜਨ ਜਾ ਕੇ ਨੇਤਰੀ ਪੜਿਆ ਤਾਂ ਕੋ ਸਰਵ ਪ੍ਰਗਾਸਾ। ਜਿਸਦੇ ਮਨ ਬੁੱਧੀ ਨੇਤਰਾਂ ਦੇ ਅੰਦਰ ਗਿਆਨ ਦਾ ਅੰਜਨ ਸੁਰਮਾ ਪੈ ਗਿਆ, ਭਾਵ ਸਤਿਗੁਰੂ ਨੇ ਜਿਨ੍ਹਾਂ ਦੇ ਮਨ ਬੁੱਧੀ ਨੇਤਰਾਂ ਵਿੱਚ ਦੈਵੀ ਗਿਆਨ ਦਾ ਸੁਰਮਾ ਪਾ ਦਿੱਤਾ ਤਾਂ ਕੋ ਸਰਵ ਪ੍ਰਗਾਸਾ, ਤੇ ਉਹਨਾਂ ਨੂੰ ਸਾਰੇ ਪਾਸੇ ਵਾਹਿਗੁਰੂ ਦਾ ਪ੍ਰਕਾਸ਼ ਦਿਖਾਈ ਦੇਣ ਲੱਗ ਪਿਆ। ਅਗਿਆਨ ਅੰਧੇਰੈ ਸੂਜਸ ਨਾਹੀ ਬਹੁੜ ਬਹੁੜ ਪਰਮਾਤਾ। ਜਿਹੜਾ ਆਪ ਅਗਿਆਨ ਦੇ ਹਨੇਰੇ ਵਿੱਚ ਫਸਿਆ ਹੋਇਆ ਹੈ, ਉਹਨੂੰ ਕੁਛ ਵੀ ਨਹੀਂ ਸਮਝਦਾ, ਉਸਨੂੰ ਕੁਛ ਵੀ ਨਜ਼ਰ ਨਹੀਂ ਆਉਂਦਾ। ਸੂਜਸ ਦਾ ਅਰਥ ਵੀ ਉਹਨੂੰ ਕੁਛ ਨਹੀਂ ਸੋਚਦਾ, ਕੁਛ ਨਹੀਂ ਦਿਸਦਾ। ਬਹੁੜ ਬਹੁੜ ਪਰਮਾਤਾ, ਉਹ ਬਾਰ ਬਾਰ ਜੂਨਾਂ ਦੇ ਵਿੱਚ ਹੀ ਭਰਮਦਾ ਰਹਿੰਦਾ। ਭਾਵ ਜਿਸ ਨੂੰ ਦੈਵੀ ਗਿਆਨ ਪ੍ਰਾਪਤ ਹੋ ਗਿਆ, ਉਹਨੂੰ ਤੇ ਸਾਰੇ ਪਾਸੇ ਵਾਹਿਗੁਰੂ ਦੇ ਨੂਰ ਤੇ ਜ਼ੁਹੂਰ ਦਾ ਪ੍ਰਕਾਸ਼ ਦਿਖਾਈ ਦਿੰਦਾ ਹੈ। ਜਮੀਨ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਹਿ ਘਾਟ ਹੈ ਨਹਿ ਬਾਢ ਹੈ ਨਹਿ ਘਾਟ ਬਾਢ ਹੋਤ ਹੈ। ਤੇ ਜਿਹੜਾ ਆਪ ਅਗਿਆਨ ਦੇ ਹਨੇਰੇ ਵਿੱਚ ਫਸਿਆ ਹੋਇਆ, ਉਹ ਸਾਰਿਆਂ ਨੂੰ ਹੀ ਅਗਿਆਨੀ ਸਮਝਦਾ ਹੈ, ਹਨੇਰੇ ਵਿੱਚ ਸਮਝਦਾ ਹੈ, ਤੇ ਬਾਰ ਬਾਰ ਉਹ ਜੂਨਾਂ ਦੇ ਵਿੱਚ ਭਰਮਦਾ ਰਹਿੰਦਾ। ਸੁਣ ਬੇਨੰਤੀ ਸੁਆਮੀ ਆਪਣੇ, ਨਾਨਕ ਇਹੋ ਸੁਖ ਮੰਗੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਸੁਆਮੀ ਮਾਲਕ ਵਾਹਿਗੁਰੂ ਜੀ, ਤੁਸੀਂ ਸਾਡੇ ਆਪਣੇ ਹੋ। ਅਸੀਂ ਆਪਣੇ ਸੁਆਮੀ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਤੁਸੀਂ ਸਾਡੀ ਬੇਨਤੀ ਸੁਣੋ। ਨਾਨਕ ਇਹੋ ਸੁਖ ਮੰਗੈ, ਇਹ ਤੁਹਾਡਾ ਦਾਸ ਨਾਨਕ ਆਪ ਸਤਿਗੁਰੂ ਉਚਾਰਨ ਕਰ ਰਹੇ ਹਨ, ਤੁਹਾਡਾ ਇਹ ਦਾਸ ਇਹ ਸੁਖ ਮੰਗਦਾ ਹੈ। ਸੁਖ ਸੁਖ ਦਾ ਵਾਚਕ ਵੀ ਹੈ, ਤੇ ਪੰਜਾਬੀ ਵਿੱਚ ਸੁਖ ਮਨੌਤ ਨੂੰ ਵੀ ਕਹਿੰਦੇ ਨੇ, ਵੀ ਨਹੀਂ ਆਹ ਸੁਖ ਸੁਖੀ ਹੈ। ਸੁਣ ਬੇਨੰਤੀ ਸੁਆਮੀ ਆਪਣੇ, ਹੇ ਸਾਡੇ ਆਪਣੇ ਮਾਲਕ ਵਾਹਿਗੁਰੂ ਜੀ, ਤੁਸੀਂ ਸਾਡੀ ਬੇਨਤੀ ਸੁਣੋ। ਇਹ ਤੁਹਾਡਾ ਦਾਸ ਇਹੀ ਸੁਖ ਮੰਗਦਾ ਹੈ। ਜਹ ਕੀਰਤਨ ਤੇਰਾ ਸਾਧੂ ਗਾਵੇ ਹੈ ਤਹ ਮੇਰਾ ਮਨ ਲਾਗੈ। ਜਿੱਥੇ ਸਾਧੂ ਜਨ ਮਹਾਂਪੁਰਖ ਗੁਰਸਿੱਖ ਗੁਰਮੁਖ ਵਿਅਕਤੀ ਗੁਰੂ ਘਰ ਦੇ ਕੀਰਤਨੀਏ ਜਿੱਥੇ ਬੈਠ ਕੇ ਤੇਰਾ ਜਸ ਕੀਰਤਨ ਗਾਉਂਦੇ ਹੋਣ, ਤਹ ਮੇਰਾ ਮਨ ਲਾਗੈ, ਉੱਥੇ ਮੇਰਾ ਮਨ ਜੁੜ ਜਾਵੇ। ਭਾਵ ਜਦੋਂ ਮੈਂ ਸੰਗਤ ਵਿੱਚ ਆ ਕੇ ਬੈਠਾਂ, ਉੱਥੇ ਕੀਰਤਨ ਹੋ ਰਿਹਾ ਹੋਵੇ, ਤੇ ਕੀਰਤਨ ਸੁਣਦਿਆਂ ਸੁਣਦਿਆਂ ਮੇਰਾ ਮਨ ਤੇਰੇ ਚਰਨਾਂ ਵਿੱਚ ਜੁੜ ਜਾਵੇ, ਮੈਂ ਇਹ ਤੇਰੇ ਪਾਸੋਂ ਸੁਖ ਮੰਗਦਾ ਹਾਂ, ਇਹ ਤੇਰੇ ਪਾਸੋਂ ਮੈਂ ਆਪਣੀ ਇੱਕ ਮਨੌਤ ਮੰਗਦਾ ਹਾਂ, ਤੂੰ ਇਹ ਮੇਰੀ ਇੱਛਾ ਪੂਰੀ ਕਰ। ਸੋਰਠ ਮਹੱਲਾ ਪੰਜਵਾਂ, ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ। ਲਓ ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ, ਇਸ ਸ਼ਬਦ ਦੇ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਸੰਤਾਂ ਦੀ ਮਹਿਮਾ ਉਚਾਰਨ ਕੀਤੀ ਹੈ। ਕਈ ਐਸੇ ਕੱਟੜ ਵੀਰ ਵੀ ਹਨ ਜਿਹੜੇ ਕਹਿੰਦੇ ਨੇ ਸੰਤ ਗੁਰੂ ਤੋਂ ਬਿਨਾਂ ਕੋਈ ਹੋ ਹੀ ਨਹੀਂ ਸਕਦਾ, ਪਰ ਨਹੀਂ, ਗੁਰਬਾਣੀ ਵਿੱਚ ਸੰਤ ਸ਼ਬਦ ਵੱਖੋ ਵੱਖਰੇ ਪ੍ਰਕਰਣਾਂ ਦੇ ਵਿੱਚ ਵਰਤਿਆ ਗਿਆ ਹੈ। ਕਿਧਰੇ ਪਰਮੇਸ਼ਰ ਦੀ ਅਰਥਾਂ ਵਿੱਚ, ਕਿਧਰੇ ਗੁਰੂ ਦੇ ਅਰਥਾਂ ਵਿੱਚ, ਕਿਧਰੇ ਬ੍ਰਹਮ ਗਿਆਨੀ ਮਹਾਂਪੁਰਖ ਦੇ ਅਰਥਾਂ ਵਿੱਚ, ਕਦੇ ਜਿਗਿਆਸੂ ਦੇ ਅਰਥਾਂ ਵਿੱਚ ਵੀ ਵਰਤਿਆ ਗਿਆ ਹੈ। ਪਰ ਜੋ ਇੱਥੇ ਇਹ ਪਵਿੱਤਰ ਸ਼ਬਦ ਸਤਿਗੁਰੂ ਨੇ ਵਰਤਿਆ ਹੈ, ਇਹ ਸੰਤਨ ਬਹੁ ਵਚਨ ਸ਼ਬਦ ਹੈ। ਇਹ ਜਿਹੜੇ ਸਮੁੱਚੇ ਗੁਰਸਿੱਖ ਸੰਤ ਨੇ, ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਖ ਸਨ, ਇਸੇ ਤਰ੍ਹਾਂ ਭਾਈ ਬਹਿਲੋ ਜੀ, ਭਾਈ ਸਾਲੋ ਜੀ ਵਰਗੇ ਹੋਰ ਬੇਅੰਤ ਮਹਾਂਪੁਰਖ ਸਨ। ਇਹ ਉਹਨਾਂ ਦੇ ਮਾਨ ਸਨਮਾਨ ਦੇ ਵਿੱਚ ਸਤਿਗੁਰੂ ਨੇ ਸ਼ਬਦ ਉਚਾਰਨ ਕੀਤਾ, ਸੰਤਨ ਬਿਨ ਅਵਰ ਨਾ ਦਾਤਾ ਵੀ ਆ। ਬਈ ਸੰਤਾਂ ਤੋਂ ਬਿਨਾਂ ਹੋਰ ਕੋਈ ਦੂਸਰਾ ਦਾਤਾ ਨਹੀਂ ਸਾਨੂੰ ਪ੍ਰਤੀਤ ਹੁੰਦਾ, ਭਾਵ ਜੋ ਵੀ ਕੁਛ ਲੈਣਾ ਹੈ ਉਹ ਮਹਾਂਪੁਰਖਾਂ ਤੋਂ ਮਿਲ ਸਕਦਾ, ਉਹਨਾਂ ਤੋਂ ਬਿਨਾਂ ਹੋਰ ਕੋਈ ਦੂਜਾ ਦਾਤਾ ਸਾਨੂੰ ਨਹੀਂ ਦਿਸਦਾ। ਜੋ ਜੋ ਸ਼ਰਨ ਪਰੈ ਸਾਧੂ ਕੀ, ਜੋ ਜੋ ਪੂਰਨ ਮਹਾਂਪੁਰਖ ਦੀ ਸ਼ਰਨ ਵਿੱਚ ਜਾ ਕੇ ਪੈਂਦਾ, ਸੋ ਪਾਰ ਗ੍ਰਾਮੀ ਕੀ ਆ, ਉਸਨੂੰ ਉਹਨਾਂ ਨੇ ਗ੍ਰਾਮੀ ਸਮੂਹ ਸੰਸਾਰ ਤੋਂ ਭਾਵ ਸਾਗਰ ਤੋਂ ਪਾਰ ਕਰ ਦਿੱਤਾ। ਭਾਵ ਮਹਾਂਪੁਰਖਾਂ ਦੀ ਸ਼ਰਨ ਵਿੱਚ ਪੈ ਕੇ ਇਹ ਮਨੁੱਖ ਭਾਵ ਸਾਗਰ ਤੋਂ ਵੀ ਪਾਰ ਹੋ ਜਾਂਦਾ ਹੈ। ਤਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਮੈਂ ਆਪਣਾ ਤਨ ਇਹ ਸੂਲ ਸਰੀਰ ਵੀ ਉਹਨਾਂ ਸੰਤਾਂ ਦਾ ਬਣਾ ਦਿੱਤਾ, ਜਿੰਨਾ ਧਨ ਸੀ ਉਹ ਵੀ ਮਹਾਂਪੁਰਖਾਂ ਦਾ ਸਮਝ ਲਿਆ। ਮਨ ਸੰਤਨ ਕਾ ਕੀਆ, ਤੇ ਆਪਣਾ ਮਨ ਵੀ ਉਹਨਾਂ ਸੰਤਾਂ ਦਾ ਹੀ ਇੱਕ ਸਮਝ ਲਿਆ ਹੈ। ਭਾਵ ਤਨ ਮਨ ਧਨ ਇਹ ਸਾਰਾ ਹੀ ਮੈਂ ਉਹਨਾਂ ਮਹਾਂਪੁਰਖਾਂ ਨੂੰ ਅਰਪਣ ਕਰ ਦਿੱਤਾ ਹੈ। ਸੰਤ ਪ੍ਰਸਾਦ ਹਰ ਨਾਮ ਤੇ ਆਇਆ, ਸਰਬ ਕੁਸ਼ਲ ਤਬ ਥੀਆ। ਬਈ ਮੈਂ ਉਹਨਾਂ ਸੰਤਾਂ ਦੀ ਕਿਰਪਾ ਨਾਲ, ਉਹਨਾਂ ਮਹਾਂਪੁਰਖਾਂ ਦੀ ਮਿਹਰ ਨਾਲ, ਉਹਨਾਂ ਦੀ ਆਸੀਸ ਦੇ ਨਾਲ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਤੇ ਆਇਆ ਹੈ। ਸਰਬ ਕੁਸ਼ਲ ਤਬ ਥੀਆ, ਹੁਣ ਸਭ ਤਰ੍ਹਾਂ ਦੇ ਨਾਲ ਮੈਨੂੰ ਸੁਖ ਆਨੰਦ ਅਤੇ ਜਸ ਪ੍ਰਾਪਤ ਹੋ ਗਿਆ ਹੈ। ਸੰਤਨ ਬੈਨ ਅਵਰ ਨ ਦਾਤਾ ਬੀ ਆ, ਜੋ ਜੋ ਸ਼ਰਨ ਪਰੈ ਸਾਧੂ ਕੀ, ਸੋ ਪਾਰ ਗਰਾਮੀ ਕੀ ਆ ਰਹਾਉ। ਗੁਰਮੁਖੋ ਸੰਤਾਂ ਤੋਂ ਬਿਨਾਂ ਹੋਰ ਕੋਈ ਵੀ ਦੂਸਰਾ ਦਾਤਾ ਨਹੀਂ ਹੈ। ਜੋ ਜੋ ਸਾਧੂ ਦੀ ਮਹਾਂਪੁਰਖਾਂ ਦੀ ਸ਼ਰਨ ਵਿੱਚ ਪੈਂਦਾ ਹੈ, ਉਹ ਸੰਸਾਰ ਸਮੁੰਦਰ ਤੋਂ ਵੀ ਪਾਰ ਹੋ ਜਾਂਦਾ ਹੈ। ਅਥਵਾ ਇਹ ਸਾਧੂ ਤੇ ਸੰਤ ਸ਼ਬਦ ਜਿੱਥੇ ਇੱਕ ਵਚਨ ਵਰਤਿਆ ਹੈ, ਉੱਥੇ ਗੁਰੂ ਦੇ ਅਰਥਾਂ ਦੇ ਵਿੱਚ ਵੀ ਵਰਤਿਆ ਜਾਂਦਾ ਹੈ। ਜੋ ਜੋ ਸ਼ਰਨ ਪਰੈ ਸਾਧੂ ਕੀ, ਇੱਥੇ ਜੋ ਜੋ ਸਤਿਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ, ਉਸਨੂੰ ਸਤਿਗੁਰੂ ਨੇ ਭਾਵ ਸਾਗਰ ਤੋਂ ਪਾਰ ਕਰ ਦਿੱਤਾ। ਰਹਾਓ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਕੋਟ ਪਰਾਧ ਮਿਟ ਹੈ ਜਨ ਸੇਵਾ, ਹਰ ਕੀਰਤਨ ਰਸ ਗਾਈਐ। ਬਈ ਮਹਾਂਪੁਰਖਾਂ ਦੀ ਸੇਵਾ ਕਰਕੇ ਕਰੋੜਾਂ ਹੀ ਅਪਰਾਧ, ਕਰੋੜਾਂ ਹੀ ਗੁਨਾਹ ਮਿਟ ਜਾਂਦੇ ਹਨ। ਹਰ ਕੀਰਤਨ ਰਸ ਗਾਈਐ, ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਜਸ ਰਸ ਰਸ ਕੇ ਗਾਉਣਾ ਚਾਹੀਦਾ ਹੈ। ਭਾਵ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ, ਪਿਆਰ ਦੇ ਨਾਲ ਜਸ ਗਾਉਣਾ ਚਾਹੀਦਾ ਹੈ। ਇਹਾਂ ਸੁਖ ਆਗੈ ਮੁਖ ਯੂਜਲ, ਜਨ ਕਾ ਸੰਗ ਵਡਭਾਗੀ ਪਾਈਐ। ਉਹਨਾਂ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਇੱਥੇ ਵੀ ਸੁਖ ਤੇ ਅੱਗੇ ਜਾ ਕੇ ਵੀ ਮੁਖ ਉਜਲਾ ਹੁੰਦਾ। ਜਨ ਕਾ ਸੰਗ ਵਡਭਾਗੀ ਪਾਈਐ, ਐਸੇ ਮਹਾਂਪੁਰਖਾਂ ਦਾ ਸੰਗ, ਉਹਨਾਂ ਮਹਾਂਪੁਰਖਾਂ ਦਾ ਸਤਸੰਗ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਕਰੀਦਾ ਹੈ। ਰਸਨਾ ਏਕ ਅਨੇਕ ਗੁਣ ਪੂਰਨ, ਜਨ ਕੀ ਕੇਤਕ ਉਪਮਾ ਕਹੀਐ। ਹਜ਼ੂਰ ਫਰਮਾਉਂਦੇ ਨੇ, ਸਾਡੀ ਰਸਨਾ ਜ਼ੁਬਾਨ ਇੱਕ ਹੈ, ਅਨੇਕ ਗੁਣ ਪੂਰਨ, ਉਹ ਮਹਾਂਪੁਰਖ ਅਨੇਕਾਂ ਗੁਣਾਂ ਦੇ ਨਾਲ ਭਰਪੂਰ ਨੇ। ਜਨ ਕੀ ਕੇਤਕ ਉਪਮਾ ਕਹੀਐ, ਮੈਂ ਉਹਨਾਂ ਮਹਾਂਪੁਰਖਾਂ ਦੀ ਆਪਣੀ ਇੱਕ ਰਸਨਾ ਤੋਂ ਕਿੰਨੀ ਕੁ ਉਪਮਾ ਬਿਆਨ ਕਰਾਂ, ਕਿਉਂਕਿ ਮਹਾਂਪੁਰਖਾਂ ਦੇ ਵਿੱਚ ਅਨੇਕਾਂ ਗੁਣ ਨੇ। ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ। ਜਿਹੜੀ ਨਦੀ ਸਮੁੰਦਰ ਵਿੱਚ ਰਲ ਗਈ ਉਸ ਨਦੀ ਦੇ ਬਾਰੇ ਕੁਛ ਵੀ ਕਹਿਣਾ ਓਨਾ ਹੀ ਔਖਾ ਜਿੰਨਾ ਸਮੁੰਦਰ ਦੇ ਬਾਰੇ। ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਵਿੱਚ ਅਭੇਦ ਹੋ ਗਏ ਐਸੇ ਮਹਾਂਪੁਰਖ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਸ਼ ਨਾਹੇ, ਜਲ ਤੇ ਉਪਜਤ ਰੰਗ ਜਿਉ ਜਲ ਹੀ ਬਿਖੈ ਸਮਾਹੇ। ਜਿਹੜੇ ਐਸੇ ਮਹਾਂਪੁਰਖ ਅਨੇਕਾਂ ਗੁਣਾਂ ਦੇ ਨਾਲ ਭਰਪੂਰ ਨੇ, ਉਹਨਾਂ ਮਹਾਂਪੁਰਖਾਂ ਦੀ ਉਪਮਾ ਕਿੰਨੀ ਕੁ ਬਿਆਨ ਕਰੀਏ, ਭਾਵ ਉਹਨਾਂ ਦੀ ਮਹਿਮਾ ਬਿਆਨ ਕੀਤੀ ਹੀ ਨਹੀਂ ਜਾ ਸਕਦੀ। ਸੰਤਨ ਕੀ ਮਹਿਮਾ ਕਵਨ ਬਖਾਨੋ, ਅਗਾਧ ਬੋਧ ਕਿਛ ਮਿਤ ਨਹੀਂ ਜਾਣੋ। ਅਗਮ ਅਗੋਚਰ ਸਦੇ ਅਵਨਾਸੀ, ਸਰਨ ਸੰਤਨ ਕੀ ਲਹੀ ਹੈ। ਅਗਮ ਜੋ ਮਨ ਦੀ ਗਮਤਾ ਤੋਂ ਪਰੇ, ਅਗੋਚਰ ਇੰਦਰੀਆਂ ਦੇ ਵੀ ਆਵਿਸ਼ੇ ਹੈ ਤੇ ਹਮੇਸ਼ਾ ਅਵਨਾਸ਼ੀ ਨਾਸ ਤੋਂ ਰਹਿਤ ਹੈ ਅਕਾਲ ਪੁਰਖ ਵਾਹਿਗੁਰੂ। ਅਗਮ ਅਗੋਚਰ ਸਦ ਅਵਨਾਸੀ ਸ਼ਬਦ ਵਾਹਿਗੁਰੂ ਲਈ ਵਰਤੇ ਹਨ। ਸਰਨ ਸੰਤਨ ਕੀ ਲਹੀ ਹੈ ਤੇ ਬਈ ਮਹਾਂਪੁਰਖਾਂ ਦੀ ਸ਼ਰਨ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਪ੍ਰਾਪਤ ਕਰ ਲਈਦਾ। ਉਹਨਾਂ ਮਹਾਂਪੁਰਖਾਂ ਦੀ ਸ਼ਰਨ ਵਿੱਚ ਪੈ ਕੇ ਵਾਹਿਗੁਰੂ ਵੀ ਮਿਲ ਜਾਂਦਾ। ਇਹ ਵੱਡੀ ਮਹਾਂਪੁਰਖਾਂ ਦੀ ਮਹਿਮਾ ਤੇ ਵਡਿਆਈ ਹੈ। ਨਿਰਗੁਣ ਨੀਚ ਅਨਾਥ ਅਪਰਾਧੀ, ਓਟ ਸੰਤਨ ਕੀ ਆਹੇ। ਹੁਣ ਕਿੰਨੀ ਨਿਮਰਤਾ ਨਾਲ ਸਤਿਗੁਰੂ ਇਹ ਪਵਿੱਤਰ ਵਾਕ ਉਚਾਰਨ ਕਰ ਰਹੇ ਹਨ। ਮੈਂ ਤੇ ਨਿਰਗੁਣ ਯਾਰਾ ਸੀ, ਕਰਮਾਂ ਕਰਕੇ ਵੀ ਨੀਚ ਤੇ ਅਨਾਥ, ਬਿਲਕੁਲ ਬੇਸਹਾਰਾ ਤੇ ਲਾਵਾਰਸ ਸੀ ਤੇ ਅਪਰਾਧੀ ਗੁਨਾਹਗਾਰ ਸੀ। ਓਟ ਸੰਤਨ ਕੀ ਆਹੀ, ਬਈ ਅਸਾਂ ਤੇ ਉਹਨਾਂ ਸੰਤਾਂ ਮਹਾਂਪੁਰਖਾਂ ਦੀ ਓਟ ਆਹੀ ਦਾ ਅਰਥ ਚਾਹੀ ਹੈ। ਬੂੜਤ ਮੋਹ ਗ੍ਰਹਿ ਅੰਧਕੂਪ ਮੈਂ, ਨਾਨਕ ਲਿਹੋ ਨਿਬਾਹੇ। ਲੋ ਸਾਡੀ ਤਾਂ ਇਹੀ ਬੇਨਤੀ ਹੈ, ਹੇ ਮਹਾਂਪੁਰਖੋ, ਬੂੜਤ ਮੋਹ ਗ੍ਰਹਿ ਅੰਧਕੂਪ ਮੈਂ। ਜਿਹੜਾ ਘਰ ਦਾ ਮੋਹ ਹੈ, ਪਰਿਵਾਰ ਦਾ ਮੋਹ ਹੈ, ਇਹ ਅੰਨਾ ਖੂਹ ਹੈ, ਅਸੀਂ ਇਹਦੇ ਵਿੱਚ ਡੁੱਬਦੇ ਜਾ ਰਹੇ ਹਾਂ। ਨਾਨਕ ਲਿਹੋ ਨਿਬਾਹੀ, ਸੱਚੇ ਪਾਤਸ਼ਾਹ ਐ ਮਹਾਂਪੁਰਖੋ, ਪਰਮੇਸ਼ਰ ਦੇ ਪਿਆਰਿਓ, ਹੁਣ ਤੁਸੀਂ ਕਿਰਪਾ ਕਰੋ, ਸਾਡੀ ਜਿਹੜੀ ਤੁਹਾਡੇ ਨਾਲ ਪ੍ਰੀਤ ਲੱਗੀ ਹੋਈ ਹੈ, ਇਸ ਪ੍ਰੀਤ ਰੀਤ ਨੂੰ ਲਿਹੋ ਨਿਭਾਈ, ਸਿਰ ਤੋੜ ਨਿਭਾ ਦਿਓ। ਕਿਉਂਕਿ ਇੱਕ ਪਾਸੇ ਪਰਿਵਾਰ ਦਾ ਮੋਹ ਹੈ, ਗ੍ਰਸਤ ਦੇ ਧੰਦੇ ਨੇ, ਅੰਨਾ ਖੂਹ ਹੈ, ਅਸੀਂ ਇਹਦੇ ਵਿੱਚ ਡਿੱਗੇ ਹੋਏ ਹਾਂ, ਤੇ ਹੁਣ ਇੱਕ ਪਾਸੇ ਤੁਹਾਡਾ ਪ੍ਰੇਮ ਹੈ, ਤੁਹਾਡੀ ਸੰਗਤ ਹੈ, ਤੇ ਕਿਰਪਾ ਕਰੋ ਮਹਾਰਾਜ, ਤੁਸੀਂ ਇਹ ਸਾਡੀ ਪ੍ਰੀਤ ਰੀਤ ਨੂੰ ਸਿਰ ਤੋੜ ਨਿਭਾ ਲਓ। ਅਸੀਂ ਆਪਣੇ ਆਪ ਕੁਝ ਨਹੀਂ ਕਰਨ ਜੋਗੇ, ਤੁਹਾਡੀ ਕਿਰਪਾ ਦੇ ਨਾਲ ਹੀ ਇਹ ਸਾਡੀ ਪ੍ਰੀਤ ਦੀ ਰੀਤ, ਪ੍ਰੇਮ ਦਾ ਨੇਮ ਨਿਭ ਸਕਦਾ ਹੈ। ਸੋਠ ਮਹੱਲਾ ਪੰਜਵਾਂ, ਘਰ ਪਹਿਲਾ, ਜਾਂ ਕਹਿ ਹਿਰਦੈ ਵਸਿਆ ਤੂੰ ਕਰਤੇ, ਤਾਂ ਕੀ ਤੈਂ ਆਸ ਪੁਜਾਈ। ਲਓ ਹੁਣ ਅੱਗੇ ਸੋਠ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਪਹਿਲੇ ਕਾਰ ਸੁਰਤਾਲ ਦੇ ਵਿੱਚ ਸ਼ਬਦ ਉਚਾਰਨ ਕਰ ਰਹੇ ਹਨ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਕੀਤੀ ਹੈ। ਤੇਰੀ ਅਕਥ ਕਥਾ ਕਥਨ ਨਾ ਜਾਈ, ਹੇ ਵਾਹਿਗੁਰੂ, ਤੇਰੀ ਅਕਥ ਕਥਾ ਹੈ, ਕਿਸੇ ਪਾਸੋਂ ਵੀ ਬਿਆਨ ਨਹੀਂ ਕੀਤੀ ਜਾ ਸਕਦੀ। ਗੁਣ ਨਿਧਾਨ ਸੁਖਦਾਤੇ ਸਵਾਮੀ, ਸਭ ਤੇ ਊਚ ਵਡਾਈ, ਹੇ ਵਾਹਿਗੁਰੂ ਜੀ, ਤੁਸੀਂ ਗੁਣਾਂ ਦੇ ਖਜ਼ਾਨੇ ਹੋ, ਸੁਖਾਂ ਦੇ ਦਾਤਾਰ ਹੋ, ਦੀਨ ਦੁਨੀਆਂ ਦੇ ਮਾਲਕ ਹੋ, ਤੁਹਾਡੀ ਵਡਿਆਈ ਸਭ ਤੋਂ ਉੱਚੀ ਹੈ, ਇਸ ਲਈ ਤੁਹਾਡੀ ਕਥਾ ਵੀ ਅਕਥ ਹੈ। ਅਕਥ ਕਹਾਣੀ ਪ੍ਰੇਮ ਕੋਈ ਗੁਰਮੁਖ ਆਖਿਆ ਆਏ। ਕਿਸੇ ਵਿਦਵਾਨ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ, ਉਹ ਲਿਖਦਾ ਹੈ, ਚਲੀ ਪੂਤਰੀ ਲਾਉਣ ਕੀ ਥਾਹ ਸਿੰਧ ਕੋ ਲੈਣ, ਅਨਾਥ ਆਪੇ ਆਪ ਪਈ ਪਲਟ ਕਹਿ ਕੋ ਬੈਣ। ਵਾਹਿਗੁਰੂ ਦੀ ਮਹਿਮਾ ਅਪਰ ਪਾਰ ਹੈ, ਤੇਰੀ ਅਕਥ ਕਥਾ ਕਥਨ ਨਾ ਜਾਈ। ਕਹਿੰਦੇ ਇੱਕ ਲੂਣ ਦੇ ਪੁਤਲੀ ਸੀ, ਉਹ ਸਮੁੰਦਰ ਦਾ ਥਾਹ ਪਾਉਣ ਵਾਸਤੇ ਸਮੁੰਦਰ ਵਿੱਚ ਪ੍ਰਵੇਸ਼ ਹੋ ਗਈ, ਤੇ ਜਦੋਂ ਉਸਨੇ ਸਮੁੰਦਰ ਦਾ ਥਾਹ ਪਾਉਣ ਦੇ ਲਈ ਯਤਨ ਕੀਤਾ, ਸਮੁੰਦਰ ਦੇ ਪਾਣੀ ਵਿੱਚ ਰਲ ਕੇ ਉਹ ਪਾਣੀ ਦਾ ਰੂਪ ਹੀ ਹੋ ਗਈ, ਸਮੁੰਦਰ ਦਾ ਰੂਪ ਹੀ ਹੋ ਗਈ, ਕਿਉਂਕਿ ਜਦੋਂ ਲੂਣ ਪਾਣੀ ਵਿੱਚ ਪੈਂਦਾ ਉਹ ਗਲ ਜਾਂਦਾ। ਹੁਣ ਜਿਹੜੀ ਲੂਣ ਦੀ ਪੁਤਲੀ ਸੀ ਉਹ ਸਮੁੰਦਰ ਵਿੱਚ ਪ੍ਰਵੇਸ਼ ਹੋ ਕੇ ਸਮੁੰਦਰ ਦਾ ਰੂਪ ਹੋ ਗਈ। ਦੱਸੋ ਫਿਰ ਉਹਦੇ ਬਾਰੇ ਕੌਣ ਆ ਕੇ ਕੁਝ ਦੱਸੇ। ਇਸੇ ਤਰ੍ਹਾਂ ਜੀਵ ਲੂਣ ਦੀ ਪੁਤਲੀ ਵਾਂਗ ਹੈ ਤੇ ਵਾਹਿਗੁਰੂ ਪਰਮੇਸ਼ਰ ਸਮੁੰਦਰ ਵਾਂਗ ਹੈ। ਜਿਹੜਾ ਵੀ ਮਨੁੱਖ ਉਸ ਵਾਹਿਗੁਰੂ ਪਰਮੇਸ਼ਰ ਦੇ ਥਾਂ ਜਾਣਨ ਬਾਰੇ ਕੋਸ਼ਿਸ਼ ਕਰਦਾ ਹੈ ਤੇ ਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਰੇ ਅੰਤ ਨਾ ਪਾਇਆ। ਉਹਨੂੰ ਅਨੰਤ ਪ੍ਰਾਪਤ ਹੋ ਜਾਂਦਾ ਪਰ ਅੰਤ ਕੋਈ ਨਹੀਂ ਪਾ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ, ਤੇਰੀ ਅਕਥ ਕਥਾ ਬਿਆਨ ਨਹੀਂ ਕੀਤੀ ਜਾ ਸਕਦੀ। ਜਾ ਕੇ ਹਿਰਦੈ ਵਸਿਆ ਤੂੰ ਕਰਤੇ, ਤਾਂ ਕਿ ਤੈਂ ਆਸ ਪੁਜਾਈ। ਹੇ ਕਰਤਾ ਪੁਰਖ ਵਾਹਿਗੁਰੂ, ਜਿਸ ਦੇ ਹਿਰਦੇ ਵਿੱਚ ਤੂੰ ਆਪ ਆ ਕੇ ਵਸ ਗਈ ਹੈ, ਉਸਦੀ ਤੂੰ ਸਾਰੀ ਆਸ ਇੱਛਾ ਉਮੀਦ ਪੂਰੀ ਕਰ ਦਿੱਤੀ। ਜਿਹਦੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ, ਪ੍ਰਭੂ ਦਾ ਸਿਮਰਨ ਵਸ ਜਾਂਦਾ ਹੈ, ਉਹਦੀ ਸਭ ਇੱਛਾ ਪੂਰੀ ਹੋ ਜਾਂਦੀ ਹੈ। ਦਾਸ ਆਪਣੇ ਕਉ ਤੂੰ ਵਿਸਰਹਿ ਨਾਹੀ, ਚਰਨ ਧੂਰ ਮਨ ਭਾਈ। ਹੇ ਵਾਹਿਗੁਰੂ ਜੀ, ਹੁਣ ਤੂੰ ਆਪਣੇ ਦਾਸ ਨੂੰ ਕਦੀ ਵੀ ਭੁੱਲਦਾ ਨਹੀਂ, ਅਸੀਂ ਹਰ ਵੇਲੇ ਤੈਨੂੰ ਯਾਦ ਕਰਦੇ ਰਹਿੰਦੇ ਹਾਂ। ਚਰਨ ਧੂਰ ਮਨ ਪਾਈ, ਤੇਰੇ ਚਰਨਾਂ ਦੀ ਧੂੜ, ਸ਼ਰਧਾ ਭਾਵਨਾ ਇਹ ਸਾਡੇ ਮਨ ਨੂੰ ਪਾਈ ਚੰਗੀ ਲੱਗੀ ਹੈ। ਤੇਰੀ ਅਕਥ ਕਥਾ ਕਥਨ ਨਾ ਜਾਈ, ਗੁਣ ਨਿਧਾਨ ਸੁਖਦਾ ਤੇ ਸੁਆਮੀ, ਸਭ ਤੇ ਊਚ ਬਡਾਈ ਰਹਾਉ। ਹੇ ਵਾਹਿਗੁਰੂ ਜੀ, ਤੇਰੀ ਕਥਾ ਅਕਥ ਹੈ, ਕਿਸੇ ਪਾਸੋਂ ਵੀ ਵਰਣਨ ਨਹੀਂ ਕੀਤੀ ਜਾ ਸਕਦੀ। ਤੁਸੀਂ ਗੁਣਾਂ ਦੇ ਖਜ਼ਾਨੇ ਹੋ, ਸੁਖਾਂ ਦੇ ਦਾਤੇ ਹੋ, ਦੀਨ ਦੁਨੀਆਂ ਦੇ ਮਾਲਕ ਹੋ, ਸਭ ਤੇ ਊਚ ਬਡਾਈ ਤੁਹਾਡੀ ਸਭ ਤੋਂ ਉੱਚੀ, ਸਭ ਤੋਂ ਵੱਡੀ ਵਡਿਆਈ ਹੈ। ਰਹਾਉ ਵਿਸਰਾਮ ਦੇ ਕੀ ਹਜ਼ੂਰ ਅੱਗੇ ਫਰਮਾਉਂਦੇ ਹਨ, ਸੋ ਸੋ ਕਰਮ ਕਰਤ ਹੈ ਪ੍ਰਾਣੀ, ਜੈਸੀ ਤੁਮ ਲਿਖ ਪਾਈ। ਹੇ ਵਾਹਿਗੁਰੂ ਜੀ, ਜਿਹੋ ਜੀ ਲਿਖ ਤੁਸੀਂ ਕਿਸੇ ਜੀਵ ਦੇ ਮੱਥੇ ਤੇ ਲਿਖ ਦਿੱਤੀ ਹੈ, ਜੈਸੀ ਤੁਮ ਲਿਖ ਪਾਈ। ਜਿਹੋ ਜੀ ਲਿਖ ਤੁਸੀਂ ਕਿਸੇ ਵੀ ਜੀਵ ਦੇ ਮੱਥੇ ਤੇ ਲਿਖ ਦਿੱਤੀ ਹੈ, ਸੋ ਸੋ ਕਰਮ ਕਰਤ ਹੈ ਪ੍ਰਾਣੀ। ਉਹ ਪ੍ਰਾਣੀ ਮਨੁੱਖ, ਉਹ ਜੀਵ ਉਹੀ ਕੰਮ ਕਰੀ ਜਾ ਰਹੇ ਨੇ। ਭਾਵ ਜਿਹੋ ਜੀ ਲਿਖਤ, ਜਿਹੋ ਜੇ ਸੰਸਕਾਰ, ਜਿਹੋ ਜੇ ਭਾਗ ਤੁਸੀਂ ਲਿਖ ਦਿੱਤੇ ਤੇ ਉਹ ਇਹ ਜੀਵ ਕੰਮ ਕਰ ਰਹੇ ਹਨ। ਸੇਵਕ ਤੁਮ ਸੇਵਾ ਦੀਨੀ, ਦਰਸ਼ਨ ਦੇਖ ਅਗਾਈ। ਹੇ ਵਾਹਿਗੁਰੂ ਜੀ, ਤੁਸੀਂ ਆਪਣੇ ਇਸ ਸੇਵਕ ਨੂੰ ਸੇਵਾ ਦੀ ਦਾਤ ਬਖਸ਼ੀ ਹੈ। ਸੇਵਕ ਉਹ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਤੁਸੀਂ ਇਸ ਆਪਣੇ ਨਚੀਜ ਸੇਵਕ ਨੂੰ ਸੇਵਾ ਦਿੱਤੀ ਹੈ, ਦਰਸ਼ਨ ਦੇਖ ਅਗਾਈ। ਮੈਂ ਤੇ ਆਪ ਜੀ ਦੇ ਦਰਸ਼ਨ ਕਰ ਕਰਕੇ ਤ੍ਰਿਪਤ ਹੋ ਰਿਹਾ ਹਾਂ। ਸਰਬ ਨਿਰੰਤਰ ਤੁਮਹਿ ਸਮਾਨੇ, ਜਾ ਕੋ ਤੁਧ ਆਪ ਬੁਝਾਈ। ਹੇ ਵਾਹਿਗੁਰੂ ਜੀ, ਤੁਸੀਂ ਸਾਰਿਆਂ ਦੇ ਅੰਦਰ ਹੀ, ਨਿਰੰਤਰ ਦਾ ਅਰਥ ਹੈ ਇੱਕ ਰਸ, ਬਿਨਾਂ ਕਿਸੇ ਭੇਦ ਭਾਵ ਤੋਂ ਸਮਾਰੇ ਹੋ। ਤੁਸੀਂ ਸਾਰਿਆਂ ਅੰਦਰ ਲਗਾਤਾਰ ਇੱਕ ਰਸ ਸਮਾਰੇ ਹੋ। ਜਾ ਕੋ ਤੁਦ ਆਪ ਬੁਝਾਈ, ਪਰ ਇਸ ਗੱਲ ਨੂੰ ਉਹੀ ਸਮਝ ਸਕਦਾ ਹੈ ਜਿਸ ਨੂੰ ਤੁਸੀਂ ਆਪ ਹੀ ਸਮਝਾ ਦੇਵੋ। ਹਰ ਆਦਮੀ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ। ਭਾਵੇਂ ਠੀਕ ਹੈ, ਇਹ ਗੱਲ ਆਪਾਂ ਸਾਰੇ ਹੀ ਕਹਿੰਦੇ ਸੁਣਦੇ ਹਾਂ ਵੀ ਉਹ ਪਰਮੇਸ਼ਰ ਸਭ ਦੇ ਅੰਦਰ ਵਸ ਰਿਹਾ, ਪਰ ਪਤਾ ਤੇ ਕਿਸੇ ਨੂੰ ਨਹੀਂ ਸਾਨੂੰ ਲੱਗ ਰਿਹਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਭਾਵੇਂ ਤੁਸੀਂ ਸਾਰਿਆਂ ਦੇ ਅੰਦਰ ਵਸ ਰਹੇ ਹੋ ਬਿਨਾਂ ਕਿਸੇ ਭੇਦ ਭਾਵ ਤੋਂ, ਪਰ ਇਸ ਗੱਲ ਨੂੰ ਉਹ ਸਮਝਦਾ ਜਿਸ ਨੂੰ ਤੁਸੀਂ ਆਪ ਹੀ ਸਮਝਾ ਦੇਵੋ। ਗੁਰਪ੍ਰਸਾਦ ਮਿਟਿਓ ਅਗਿਆਨਾ, ਪ੍ਰਗਟ ਪਏ ਸਭ ਠਾਈ। ਤੁਸੀਂ ਕਿਵੇਂ ਸਮਝਾਉਂਦੇ ਹੋ? ਤਾਂ ਹਜ਼ੂਰ ਕਹਿੰਦੇ ਨੇ, ਗੁਰੂ ਦੀ ਸ਼ਰਨ ਵਿੱਚ ਪਾ ਕੇ। ਗੁਰਪ੍ਰਸਾਦ ਮਿਟਿਓ ਅਗਿਆਨਾ, ਜਦੋਂ ਗੁਰੂ ਦੀ ਮਿਹਰ ਨਾਲ, ਗੁਰੂ ਦੀ ਕਿਰਪਾ ਨਾਲ ਅਗਿਆਨ ਦਾ ਹਨੇਰਾ ਮਿਟ ਗਿਆ, ਪ੍ਰਗਟ ਪਏ ਸਭ ਠਾਈ, ਫਿਰ ਤੁਸੀਂ ਸਾਰੇ ਥਾਵਾਂ ਤੇ ਹੀ ਪ੍ਰਗਟ ਹੋ ਗਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਤਰਨ ਮਾਹੀ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਜਦੋਂ ਗੁਰੂ ਦੀ ਕਿਰਪਾ ਨਾਲ ਅਗਿਆਨ ਮਿਟ ਗਿਆ, ਫਿਰ ਸਭ ਥਾਵਾਂ ਤੇ ਵਾਹਿਗੁਰੂ ਜੀ ਪ੍ਰਗਟ ਹੋ ਗਏ। ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹਨਾਂ ਦੋਨਾਂ ਪੰਕਤੀਆਂ ਦਾ ਅਨਵੇਂ ਕਰਕੇ ਅਰਥ ਲੱਗੇਗਾ। ਕਹੋ ਨਾਨਕ ਜਿਸ ਪਏ ਦਇਆਲਾ ਤਾਂ ਕੋ ਮਨ ਤੇ ਬਿਸਰ ਨਾ ਜਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਸ ਉੱਤੇ ਤੁਸੀਂ ਦਇਆਲ ਹੋਏ ਹੋ, ਜਿਸ ਉੱਤੇ ਪ੍ਰਸੰਨ ਹੋਏ ਹੋ, ਤਾਂ ਕੋ ਮਨ ਤੇ ਬਿਸਰ ਨਾ ਜਾਈ, ਉਸ ਨੂੰ ਸਿਮਰਨ ਦੀ ਦਾਤ ਪ੍ਰਾਪਤ ਹੋ ਗਈ। ਤੁਸੀਂ ਉਸ ਦੇ ਮਨ ਤੋਂ ਕਦੀ ਵੀ ਨਹੀਂ ਭੁੱਲਦੇ, ਤੇ ਜਿਹਨੂੰ ਕਦੀ ਵੀ ਤੂੰ ਭੁੱਲਦਾ ਨਹੀਂ, ਸੋਈ ਗਿਆਨੀ, ਉਹੀ ਅਸਲੀ ਗਿਆਨਵਾਨ ਪੁਰਸ਼ ਹੈ। ਸੋਈ ਧਿਆਨੀ, ਉਹੀ ਧਿਆਨ ਲਾਉਣ ਵਾਲਾ ਧਿਆਨੀ ਪੁਰਸ਼ ਹੈ। ਸੋਈ ਪੁਰਖ ਸੁਭਾਈ, ਤੇ ਉਹੀ ਪੁਰਖ ਸੁਭਾਈ ਦਾ ਅਰਥ ਹੈ ਸੋਭਾ ਵਾਲਾ। ਉਹੀ ਪੁਰਖ ਸਭ ਤੋਂ ਵੱਡੀ ਸੋਭਾ ਤੇ ਮਾਨ ਵਡਿਆਈ ਵਾਲਾ ਹੈ, ਜਿਸ ਨੂੰ ਕਦੇ ਵੀ ਤੂੰ ਨਹੀਂ ਭੁੱਲਦਾ। ਇਉਂ ਅਨਵੇਂ ਕਰਕੇ ਅਰਥ ਉਹਨਾਂ ਪੰਕਤੀਆਂ ਦਾ ਲੱਗਿਆ ਹੈ। ਸੋਠ ਮਹੱਲਾ ਪੰਜਵਾਂ, ਸਗਲ ਸਮੱਗਰੀ ਮੋਹੇ ਵਿਆਪੀ, ਕਬ ਉੱਚੇ ਕਬ ਨੀਚੇ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ, ਸੱਚੇ ਪਾਤਸ਼ਾਹ, ਇਹ ਸੰਸਾਰ ਦਾ ਮੋਹ ਇਹ ਵੀ ਅੰਨਾ ਖੂਹ ਹੈ, ਇਸ ਤੋਂ ਛੁੱਟਣਾ ਬੜਾ ਹੀ ਔਖਾ ਹੈ, ਤੇ ਤੁਸੀਂ ਕਿਰਪਾ ਕਰੋ, ਕਿਵੇਂ ਛੁਟਕਾਰਾ ਹੋ ਸਕਦਾ ਇਹਦੇ ਬਾਰੇ ਸਾਨੂੰ ਦੱਸੋ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੇਰੇ ਮਨ ਸਾਧ ਸਰਨ ਛੁਟਕਾਰਾ। ਕਿ ਐ ਮੇਰੇ ਮਨ, ਸਾਧ ਇੱਥੇ ਸਤਿਗੁਰੂ ਦਾ ਵਾਚਕ ਹੈ, ਐ ਮੇਰੇ ਮਨ, ਗੁਰੂ ਦੀ ਸ਼ਰਨ ਪੈ ਕੇ ਹੀ ਛੁਟਕਾਰਾ ਹੋ ਸਕਦਾ। ਬਿਨ ਗੁਰ ਪੂਰੇ ਜਨਮ ਮਰਨ ਨਾ ਰਹੇ, ਬਿਨਾਂ ਪੂਰੇ ਗੁਰੂ ਦੀ ਕਿਰਪਾ ਤੋਂ ਜਨਮ ਮਰਨ ਤੋਂ ਰਹਿਤ ਨਹੀਂ ਹੋਇਆ ਜਾ ਸਕਦਾ। ਇਹ ਜਨਮ ਮਰਨ ਨਹੀਂ ਮਿਟ ਸਕਦਾ, ਫਿਰ ਆਵਤ ਬਾਰੋ ਬਾਰਾ, ਪੂਰੇ ਗੁਰੂ ਤੋਂ ਬਿਨਾਂ ਇਹ ਮਨੁੱਖ ਬਾਰ ਬਾਰ ਆਉਂਦਾ ਹੀ ਰਹਿੰਦਾ, ਇਹਨੂੰ ਜਨਮ ਲੈਣਾ ਹੀ ਪੈਂਦਾ, ਤੇ ਜਿਸਨੇ ਜਨਮ ਲੈ ਲਿਆ ਉਹਨੇ ਮਰਨਾ ਵੀ ਜ਼ਰੂਰ ਹੈ। ਇਸੇ ਲਈ ਬਿਨਾਂ ਪੂਰੇ ਗੁਰੂ ਤੋਂ ਇਹ ਜਨਮ ਮਰਨ ਤੋਂ ਰਹਿਤ ਨਹੀਂ ਹੋ ਸਕਦਾ, ਇਹ ਜਨਮ ਮਰਨ ਨਹੀਂ ਮਿਟ ਸਕਦਾ, ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਛੁਟਕਾਰਾ ਮਿਲਦਾ। ਲੋ ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ,